ध्यानेन मस्तस्तु ध्यानेन मस्तं अवर्णेन मस्तं अमरणे नमो काल काले नमस्तस्तु ध्यानेन मस्तं अवर्णेन मस्तं अमरणे सन्मानयोग साध संगत सुनो माई भाई जो जो सतगुरु जी के चरणों में हाजिर हुए हो सारे के सारे गज के पते बुलाइए वाहिगुरु जी का खालसा वाहिगुरु जी का खालसा नमो नमस्कार नमस्कार गुरुदेव को सतनाम जिस मंत्र सुनाया भजन जो कट के मुक्त पदार्थ माने समाया जन्म मरण भाव कटिया जमन का मरण का भाव भाई गुरदास जी फरमाते ने सतगुरु जी ने कट दिता अकाल पुरख वाहिगुरु बेअंत गुणा का मालिक है सतगुरु जी के सुमंगल गुणा का अंत नहीं पाया जाएगा जो जो महापुरुष सीना मसीना हुए हैं उन्होंने आपो अपनी मत अनुसार आपो अपनी बुद्धि के अनुसार जो जो गुण परिपूर्ण परमात्मा ने वर्णन किए हैं उन्होंने पंडित जना ने ज्ञानी जना ने अगे अगे विचारिया है उस विचोगा मात्र सतगुरु जी के पावन पवित्र गुरबाणी की विचार नमो काल काले काल नाम है समय का जो समय का भी काल अंत करन वाला है भाव काल का भी काल कर देने वाला महाकाल काल का आराधी काल का शब्द आया विचित्र नाटक विच जो काल का भी काल कर देने वाला है जे ये पाठ लड़ीवार लिखा हो नमो काल काले जेड़े दूजा दो बिल काल काले है इन्हें इकट्ठा कर दो पहला तीन अक्षर पढ़ लो नमो काल काले नमो काल का कालका का अर्थ है देवी लेद अर्थ है लय कर देना लीन कर देना जेड़ी कालका है वो भी जिदे विच लीन हो जाती है जो कालका नू भी लय करन वाला है जो कालका नू भी खत्म कर देन वाला है वो कौन है अकाल पुरख विचित्र नाटक विच ये अर्थ नहीं कालका दा देवी उथे कालका दल है अकाल पुरख काल का भी काल कर देने वाला महाकाल काल का आराधी आराधी बन के असी उस अकाल पुरख की शक्ति का आराधन किया भाव अकाल पुरख वाहिगुरु का आराधन किया ज्यों ही उसका आराधन किया उसके आराधन नाल प्रभु की प्राप्ति हो गई ਜਿਸ ਪ੍ਰਾਪਤੀ ਵਾਸਤੇ ਲੋਕ ਬੜੇ ਬੜੇ ਜੰਗਲ ਜਾਲਦੇ ਹਨ, ਨਵੋਂ ਕਾਲ ਕਾਲੇ ਸ਼ੁੱਧ ਪਾਠ ਕਾਲ ਕਾਲੇ ਹੀ ਹੈ। ਕੇਵਲ ਇੱਕ ਅਰਥ ਹੋਰ ਵਧਾਉਣ ਵਾਸਤੇ ਕਾਲ ਕਾਲੇ ਸੰਧੀ ਨਿਸ਼ੇਧ ਕਰਕੇ ਲਿਆ ਹੈ। ਕਾਲ ਦਾ ਅਰਥ ਹੈ ਸ਼ਬਦ, ਕਾਲਕਾ ਦਾ ਅਰਥ ਹੈ ਸਮਾਂ। ਕਾਲ ਕਹਿੰਦੇ ਹਨ ਜਗਤ ਨੂੰ, ਕਾਲ ਕਹਿੰਦੇ ਹਨ ਮਾਇਆ ਨੂੰ। ਅੱਠ ਅਰਥ ਹੋਏ। ਜੋ ਅਕਾਲ ਪੁਰਖ ਕਾਲ ਦਾ ਵੀ ਕਾਲ ਕਰ ਦੇਣ ਵਾਲਾ ਹੈ, ਐਸੇ ਅਕਾਲ ਦਾ ਆਰੰਭ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਿਖਾਇਆ। ਖਾਲਸੇ ਨੂੰ ਅਕਾਲ ਪੁਰਖ ਦਾ ਪੁਜਾਰੀ ਬਣਾਇਆ, ਐਸੇ ਵਾਸਤੇ ਸ਼ਬਦ ਉਚਾਰਿਆ, ਜਾਗਤ ਜੋਤ ਜਪੇ ਬਸ ਰਹੇ ਬਿਨਾਂ ਮਨ ਨੈਤ ਨਯਨ ਪੂਰਨ ਪ੍ਰੇਮ ਪ੍ਰਤੀਤ ਸਜੇ ਬਰਗੂਰ ਬੜੀ ਮਟਪੂਰਨ ਮਨ ਲੈ ਤੀਰਥ ਦਾਨ ਦਇਆ ਤੁਰ ਸੰਜਮੇ ਇੱਕ ਬਿਨਾਂ ਇੱਕ ਜਾਣੇ ਪੂਰਨ ਜੋਤ ਜਗੇ ਕਰਮੈ ਤੁਮ ਕਾਲਸ ਤਾਰੇ ਮੈਂ ਕਾਲਸ ਜਾਣੇ। ਖਾਲਸ ਕਹਿੰਦੇ ਹਨ ਸ਼ੁੱਧ, ਖਾਲਸ ਕਹਿੰਦੇ ਹਨ ਪਵਿੱਤਰ ਨੂੰ। ਖਾਲਸਾ ਪੰਥ ਦੀ ਰਚਨਾ ਕੀਤੀ ਜੋ ਸ਼ੁੱਧ ਹੈ, ਪਵਿੱਤਰ ਹੈ, ਨਿਸ਼ਚਲ ਹੈ, ਨਿਸ਼ਕਪਟ ਹੈ, ਚੋਰੀ ਨਹੀਂ ਕਰਦਾ, ਯਾਰੀ ਨਹੀਂ ਕਰਦਾ, ਦਗਾ ਨਹੀਂ ਕਰਦਾ, ਚੰਗੀ ਨਹੀਂ ਮਾਰਦਾ, ਬੇਈਮਾਨੀ ਨਹੀਂ ਕਰਦਾ, ਵਿਸ਼ਵਾਸ ਘਾਤੀ ਨਹੀਂ ਹੈ, ਜੋ ਜ਼ਬਾਨ ਤੋਂ ਕਹਿੰਦਾ ਹੈ ਉਹ ਕਮਾਉਂਦਾ। ਇਹ ਗੁਣ ਖਾਲਸੇ ਦੇ ਹਨ। ਜੇ ਨਿਰੰਕਾਰ ਦੀ ਰਹਿਮਤ ਹੋਵੇ ਤਾਂ ਕਿਸੇ ਨੂੰ ਪ੍ਰਾਪਤ ਹੁੰਦੇ ਹਨ, ਤਾਂ ਹੀ ਉਹ ਖਾਲਸਾ ਖਵਾ ਸਕਦਾ ਹੈ। ਸਮੇਂ ਸਮੇਂ ਅਨੁਸਾਰ ਇਤਿਹਾਸ ਵਿੱਚ ਕਈ ਤਬਦੀਲੀਆਂ ਆਈਆਂ ਨੇ। ਕੱਲ੍ਹ ਮੈਨੂੰ ਬਲਦੇਵ ਸਿੰਘ ਜੀ ਕਹਿ ਰਹੇ ਸੀ ਜਾਂਦਿਆਂ ਵੀ ਜੇ ਗੁਰਜੀਤ ਸਿੰਘਾਂ ਨੂੰ ਚਾਲੀਆਂ ਮੁਕਤਿਆਂ ਦੇ ਨਾਂ ਆਉਂਦੇ ਹੋਣ ਤੇ ਅਰਦਾਸ ਵਿੱਚ ਸਾਰੇ ਹੀ ਲੈ ਦੇਣ, ਐਸੀ ਪ੍ਰੇਮ ਨਾਲ ਅਰਦਾਸ ਕਰਦੇ ਚਾਲੀ ਮੁਕਤੇ ਚਮਕੌਰ ਸਾਹਿਬ ਤੇ ਚਾਲੀ ਮੁਕਤੇ ਅਨੰਦਪੁਰ ਸਾਹਿਬ। ਉਹ ਚਾਲੀ ਮੁਕਤੇ ਵੱਖਰੇ ਨੇ, ਇਹ ਚਾਲੀ ਮੁਕਤੇ ਵੱਖਰੇ ਨੇ। ਇਸ ਗੱਲ ਦਾ ਪਤਾ ਸਾਨੂੰ ਇਤਿਹਾਸ ਦੀ ਪੜਚੋਲ ਕੀਤੇ ਹੀ ਲੱਗ ਸਕਦਾ, ਉਦਾਂ ਨਹੀਂ। ਮੈਂ ਜਿਸ ਵੇਲੇ ਮੁਕਤਸਰ ਸਾਹਿਬ ਦਰਸ਼ਨਾਂ ਵਾਸਤੇ ਗਿਆ, ਉੱਥੇ ਚਾਲੀਆਂ ਮੁਕਤਿਆਂ ਦਾ ਸ਼ਹੀਦ ਗੰਜ ਇਕੱਠਾ ਹੀ ਬਣਿਆ ਹੋਇਆ ਹੈ, ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਚਾਲੀਆਂ ਮੁਕਤਿਆਂ ਦਾ ਸੰਸਕਾਰ ਕੀਤਾ ਤੇ ਉਸ ਦਰਵਾਜੇ ਦੇ ਮੂਹਰੇ ਪੱਥਰ ਦੀ ਸਿਲਾ ਲੱਗੀ ਹੈ, ਜਿਸ ਸਿਲਾ ਉੱਤੇ ਚਾਲੀ ਨਾਮ ਲਿਖੇ ਨੇ। ਵੈਸੇ ਇਤਿਹਾਸ ਵਿੱਚੋਂ ਹੀ ਨਾਮ ਮਿਲਦੇ ਨੇ, ਗੁਰੂ ਪ੍ਰਤਾਪ ਸੂਰਜ ਵਿੱਚ ਵੀ ਹਨ, ਮਹਾਨ ਕੋਸ਼ ਵਿੱਚ ਵੀ ਹਨ, ਹੋਰ ਵੀ ਅਨੇਕਾਂ ਪੁਸਤਕਾਂ ਹਨ ਜਿਨ੍ਹਾਂ ਅੰਦਰ ਚਾਲੀ ਮੁਕਤਿਆਂ ਦੇ ਨਾਮ ਮਿਲਦੇ ਹਨ। ਸਮਾਂ ਆਇਆ ਜਿਸ ਵੇਲੇ ਖਾਲਸੇ ਨੂੰ ਬਦਾਵਾ ਲਿਖ ਕੇ ਦੇਣਾ ਪਿਆ, ਮਨ ਦਾ ਸਿਦਕ ਕਾਇਮ ਨਾ ਰਹਿ ਸਕਿਆ, ਕਾਲ ਦਾ ਭੈ ਕੁਝ ਲੋਕਾਂ ਨੂੰ ਸਤਾਉਣ ਲੱਗਾ, ਕਾਲ ਨੇ ਮਜਬੂਰ ਕਰ ਦਿੱਤਾ, ਕੁਝ ਲੋਕਾਂ ਨੇ ਮੌਤ ਤੋਂ ਡਰਦਿਆਂ ਹੋਇਆਂ ਗੁਰੂ ਤੋਂ ਮੂੰਹ ਮੋੜ ਲਿਆ, ਜਿਸ ਦੇ ਫਲਸਰੂਪ ਤਿਆਰੀ ਕਰ ਲਈ। ਸਤਿਗੁਰੂ ਪਾਤਸ਼ਾਹ ਜੀ ਨੂੰ ਕਿਹਾ ਵੀ ਮਹਾਰਾਜ, ਜੇ ਤੁਸੀਂ ਸਾਡੀ ਨਹੀਂ ਮੰਨਣੀ ਤੇ ਸਾਥੋਂ ਨਹੀਂ ਫਿਰ ਜੰਗ ਕੀਤਾ ਜਾਂਦਾ, ਅਸੀਂ ਚਲੇ ਜਾਣਾ। ਸੱਚੀ ਸਰਕਾਰ ਨੇ ਫਰਮਾਇਆ ਵੀ ਅਸੀਂ ਘਰੋਂ ਤੁਹਾਨੂੰ ਸੱਦਣ ਨਹੀਂ ਸਕਦੇ, ਜੇ ਤੁਸੀਂ ਚਲੇ ਜਾਓਗੇ ਤੇ ਬਾਹੋਂ ਨਹੀਂ ਫੜਨਾ। ਅਸੀਂ ਜੋ ਜ਼ੁਲਮ ਨੂੰ ਖਤਮ ਕਰਨ ਵਾਸਤੇ ਯੁੱਧ ਆਰੰਭਿਆ ਹੈ, ਇਹ ਕਿਸੇ ਮਨੁੱਖ ਦਾ ਆਸਰਾ ਲੈ ਕੇ ਨਹੀਂ ਆਰੰਭਿਆ। ਅਸੀਂ ਅਕਾਲ ਦੀ ਓਟ ਨਾਲ ਇਹ ਜੰਗ ਆਰੰਭਿਆ ਹੈ। ਇਹ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਇਸ ਨੂੰ ਜਿੱਤਣਾ ਹੈ। ਜਿਸ ਵੇਲੇ ਸਿੰਘਾਂ ਨੇ ਤਿਆਰੀ ਕਰਨੀ ਤੇ ਗੁਰਦੇਵ ਨੇ ਕਿਹਾ ਜੇ ਚਲੇ ਜਾਣਾ ਤੇ ਇੰਨਾ ਲਿਖ ਕੇ ਦੇ ਜਾਓ ਕਿ ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ, ਤਾਂ ਕੁਝ ਸਿੱਖਾਂ ਨੇ ਲਿਖ ਕੇ ਦੇ ਵੀ ਦਿੱਤਾ, ਸਹਿਣ ਕਰ ਵੀ ਦਿੱਤੇ। ਲਿਖ ਕੇ ਦੇਣ ਵਾਲੇ ਥੋੜੇ ਸਨ ਤੇ ਜਾਣ ਵਾਲੇ ਜ਼ਿਆਦੇ ਸਨ। ਇਹਨਾਂ ਵਿੱਚੋਂ ਮੁਖੀ ਸਿੱਖ ਮਾਝੇ ਦੇ ਹਨ, ਥੋੜੇ ਮਾਲਵੇ ਦੇ ਹਨ, ਥੋੜੇ ਦੁਆਬੇ ਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਕੇ ਘਰਾਂ ਨੂੰ ਪਰਤੇ ਤੁਰੇ ਆ ਰਹੇ ਹਨ। ਰਾਹ ਵਿੱਚ ਵੀ ਪਤਾ ਲੱਗ ਗਿਆ ਲੋਕਾਂ ਨੂੰ ਗੁਰੂ ਨੂੰ ਬਦਾਵਾ ਦੇ ਕੇ ਆ ਰਹੇ ਨੇ। ਜਿਹੜੇ ਧਰਮ ਕਰਮ ਵਾਲੇ ਲੋਕ ਸਨ ਉਹਨਾਂ ਦੇ ਮਨ ਬੜੇ ਦੁਖੀ ਹੋਏ ਵੀ ਜਿਸ ਮੌਤ ਤੋਂ ਡਰਦੇ ਆ ਗਏ ਨੇ ਉਸ ਮੌਤ ਨੇ ਤੇ ਕਦੀ ਕਿਸੇ ਨੂੰ ਛੱਡਿਆ ਨਹੀਂ, ਜਿਸ ਕਾਲ ਤੋਂ ਲੁਕ ਕੇ ਕਿਤੇ ਬਚਣਾ ਚਾਹੁੰਦੇ ਹਨ ਉਸ ਕਾਲ ਨੇ ਕਿਸੇ ਨੂੰ ਛੱਡਿਆ ਨਹੀਂ। ਜਿਹੜੇ ਧੀਆਂ ਪੁੱਤਾਂ ਨੂੰ ਮਿਲਣੇ ਆ ਗਏ ਨੇ ਘਰ ਦੇ ਸੁੱਖਾਂ ਨੂੰ ਮਾਨਣ ਵਾਸਤੇ, ਉਹਨਾਂ ਸੁੱਖਾਂ ਨੇ ਨਾਲ ਨਹੀਂ ਜਾਣਾ। ਅਨੇਕਾਂ ਮਨ ਅੰਦਰ ਇਹਨਾਂ ਦੇ ਵੀ ਵਿਚਾਰਾਂ ਆ ਰਹੀਆਂ ਨੇ, ਰਸਤੇ ਵਿੱਚ ਵੀ ਲੋਕੀ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੇ ਨੇ, ਕੋਈ ਚੰਗਾ ਕਹਿ ਰਿਹਾ, ਕੋਈ ਮਾੜਾ ਕਹਿ ਰਿਹਾ। ਚੰਗਾ ਕਹਿਣ ਵਾਲੇ ਤੇ ਉਹੀ ਲੋਕ ਨੇ ਜਿਹੜੇ ਗੁਰੂ ਤੋਂ ਬਰਖਲਾਫ ਨੇ, ਮਾੜਾ ਕਹਿਣ ਵਾਲੇ ਉਹ ਲੋਕ ਨੇ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਸਿਰ ਭਰੋਸੇ ਵਾਲੇ ਸਿੱਖ ਹਨ। ਜਿਸ ਵੇਲੇ ਸਤ ਵਾਲੀਆਂ ਇਸਤਰੀਆਂ ਨੂੰ ਪਤਾ ਲੱਗਾ, ਸਤਿਗੁਰੂ ਪਾਤਸ਼ਾਹ ਜੀ ਦੇ ਸਿੰਘਾਂ ਨੂੰ ਪਤਾ ਲੱਗਾ, ਗੁਰੂ ਪਾਤਸ਼ਾਹ ਜੀ ਦਾ ਅੰਮ੍ਰਿਤ ਛਕਿਆ ਜਿਹਨਾਂ ਬੀਬੀਆਂ ਮਾਈਆਂ ਨੇ ਉਹਨਾਂ ਨੂੰ ਪਤਾ ਲੱਗਾ, ਦੁੱਖ ਤਾਂ ਇਸ ਗੱਲ ਦਾ ਬਹੁਤ ਮਨਾਇਆ, ਪਰ ਜਿਹਨਾਂ ਪਿੰਡਾਂ ਦੇ ਵਿੱਚੋਂ ਦੀ ਲੰਘਣਾ ਸੀ, ਬਜਾਏ ਇਹਨਾਂ ਦਾ ਸਤਿਕਾਰ ਹੁੰਦਾ, ਸਨਮਾਨ ਹੁੰਦਾ, ਖੁਸਰੋ ਭਾਵ ਮਿਲਦਾ, ਜਲੂਸ ਕੱਢਿਆ ਜਾਂਦਾ, ਉਹਦੀ ਬਜਾਏ ਲੋਕ ਮੱਥੇ ਲੱਗਣਾ ਚੰਗਾ ਨਹੀਂ ਸਮਝਦੇ। ਪਤਾ ਲੱਗ ਗਿਆ ਕੋਈ ਰੋਟੀ ਪਾਣੀ ਦੀ ਸੁਲਾਹ ਮਾਰਨ ਵਾਸਤੇ ਤਿਆਰ ਨਹੀਂ। ਜਿਹੜੇ ਵੀ ਲੋਕ ਖਲੋਤੇ ਹਨ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਸਗੋਂ ਕਿਸੇ ਪੱਜ ਨਾਲ ਆਪਣੇ ਘਰਾਂ ਵਿੱਚ ਸੱਦ ਲੈਂਦੇ ਹਨ। ਮਾਵਾਂ ਆਪਣੇ ਪੁੱਤਰਾਂ ਨੂੰ ਵਰਜ ਵਰਜ ਕੇ ਘਰ ਬਿਠਾ ਰਹੀਆਂ ਹਨ ਵੀ ਕਿਤੇ ਬੇਸਿਰਕਿਆਂ ਦੇ ਮੱਥੇ ਲੱਗ ਕੇ ਉਹਨਾਂ ਦਾ ਪਰਛਾਵਾਂ ਆ ਕੇ ਤੁਸੀਂ ਵੀ ਕਿਤੇ ਗੁਰੂ ਦੀ ਸਿੱਖੀ ਤੋਂ ਡੋਲ ਨਾ ਜਾਓ। ਪਤੀ ਪਤਨਾ ਇਸਤਰੀਆਂ ਨੇ ਆਪਣੇ ਪਤੀ ਨੂੰ ਭੋਜਨ ਛਕਾਉਂਦਿਆਂ ਸਾਰੀ ਬੇਨਤੀ ਕੀਤੀ ਕਿ ਹੇ ਪਤੀ ਦੇਵ, ਅੱਜ ਪਤਾ ਲੱਗਾ ਕਿ ਗੁਰੂ ਨੂੰ ਸਮੇਂ ਤੇ ਧੋਖਾ ਦੇਣ ਵਾਲੇ ਕਾਇਰ ਤੇ ਬੁਜਦਲ ਲੋਕਾਂ ਦਾ ਟੋਲੇ ਦਾ ਟੋਲਾ ਆ ਰਿਹਾ ਤੇ ਆਪਣੇ ਬੂਹੇ ਥਾਣੀ ਲੰਘਣਾ ਰਾਹ ਇਹੋ ਹੀ ਹੈ। ਜੇ ਤੁਸੀਂ ਰਾਹ ਵਿੱਚ ਖਲੋਤੇ ਹੋਏ ਕੋਈ ਨਾ ਕੋਈ ਤੁਹਾਡਾ ਜਾਣੂ ਪਛਾਣੂ ਮਿਲ ਗਿਆ, ਤੁਹਾਨੂੰ ਫਤਿਹ ਬੁਲਾਉਣੀ ਪੈਣੀ ਹੈ। ਮੂੰਹ ਮਲਾਜੇ ਦੇ ਮਾਰਦਿਆਂ ਉਹਨਾਂ ਨੂੰ ਘਰ ਵਿੱਚ ਲਿਆਉਣਾ ਪੈ ਗਿਆ, ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਢਿੱਲਾ ਇਰਾਦਾ ਵੇਖ ਕੇ ਕਿਤੇ ਆਪਣੇ ਤੇ ਵੀ ਬੁਰਾ ਪ੍ਰਭਾਵ ਨਾ ਪੈ ਜਾਵੇ। ਇਸ ਵਾਸਤੇ ਅੱਜ ਘਰੋਂ ਬਾਹਰ ਹੀ ਨਹੀਂ ਜਾਣਾ, ਉਹਨਾਂ ਦੇ ਮੱਥੇ ਨਹੀਂ ਲੱਗਣਾ। ਪਿੰਡਾਂ ਵਿੱਚੋਂ ਦੀ ਲੰਘ ਰਹੇ ਨੇ, ਕਈਆਂ ਦੇ ਜਾਣੂ ਪਛਾਣੂ ਲੋਕ ਨੇ, ਪਰ ਕੋਈ ਸਾਹਮਣੇ ਨਹੀਂ ਆ ਰਿਹਾ। ਜਿਹਦੇ ਦਰਵਾਜ਼ੇ ਥਾਣੀ ਲੰਘਦੇ ਨੇ ਦਰਵਾਜ਼ੇ ਬੰਦ ਹਨ। ਚਲਦੇ ਚਲਦੇ ਮੰਜ਼ਿਲਾਂ ਤੈਅ ਕਰਦੇ ਆਪੋ ਆਪਣੇ ਘਰਾਂ ਨੂੰ, ਜਿੱਥੇ ਜਿੱਥੇ ਕਿਸੇ ਦਾ ਟਿਕਾਣਾ ਆਉਂਦਾ ਤੁਰੇ ਜਾਂਦੇ ਨੇ। آخرکار یہ ٹولہ چلتا چلتا چبھال آ گیا. چبھال جس ویلے آئے ماہ سنگھ ورگے یودے, پر اج یودے کدے رہ گئے جدو سرگ ڈول گیا, بھروسہ من وچ نہ رہا. مائیا نو پتا لگا مائیا دے جتھے دی جتھے دار نی ماتا بھاگو, ماتا بھاگ کور جنہ دا پورا نام ہے پر پرچلت نام مائی بھاگو ہی ہے. جس ویلے مائی بھاگو نو پتا لگا للیاں چڑھ گیا, گسے نال چہرہ لالو لال ہو گیا. پیا جانتے انہوں میں گل کرنی ہے. مائیاں دا جتھا ہی اگاں بدیا, اجے پنڈ وچ پرویش کیتا ہی سی تے آندیا سار پھر سلوک سناونے شروع کر دیتے. مائی نے پھر چند چاڑ کے آ گئے جے جڑے کم کرن گئے تو منہ تے کالک دا داغ لا کے آ گئے جے دے نال تے اتھے مر جاندے تے چنگا سی. تہاڈے کولوں کیڑی مسیا لگنوں ہٹ جانی سی. ہوں کہڑا منہ لے کے آئے جی سلوارا پا کے بہ رہے ہو, کرپانا سانو دے دے اسی پا لیے گاترے جا کے کلگیدر پاتشاہ دی اکال سینا وچ بھرتی ہو کے جنہ ساڈے وچ پراڑ نے اسی جنگ یدھ کراں گیا, ستگرو جی دا سنگ نہیں تیاگنا. جدو بولیاں سنیاں تے خون جڑا سی ابال کھا گیا. پنجاب دی دھرتی تے رہن والا جڑا منک ہے, پاویں ڈلے لوکاں دی سنگت کر کے سکھی تو کئی ویر پست بھی ہویا, پر جدوں پھر سمے وچ پلٹا آتا تے اُہدے خون کولوں سنبھلیا نہیں جاندا, پھر خون ابالے کھا ہوندا. پھر دھرم واسطے لڑنا مرن واسطے تیار ہو جاتا ہے. اس مٹی دی تصویر ہی ایسی ہے. ماں سنگھ رک گیا, لکیر کھچی پہ گھر نہیں جانا, جنہاں نے جانا بے شک چلے جاؤ. ہونے بولی سن کے اگاں ودیا نہیں جاتا, ہن تے پچھا مڑا گے. گرو دے چرناں وچ پہنچ کے آخری دم تک سدگرو پاتشاہ جی دے نال ہی رہ کے زندگی نو سفلا کیتا جاوے. جنوں اپنی جان پیاری او گھر نوں چلے جے, جنوں نہیں جان پیاری او نال چل پوے. سہجے سہجے ایک دو پنج ماتا بھاگو اگاں ودی, انہیں کہا تسی بے شک سارے چلے جو, میں اپنا نواں جتھا لے کے چلے جاؤں. ماں سنگھ نے کیا ماتا جی ہوں سارے کو بچنی چلے جانے, جیویں تھوڑا حکم اویں کران گے. جس ویلے چبھال تو ایک جتھا تیار ہو کے سدگرو پاتشاہ جی ول پرتیا, تو پتا سی جڑے جڑے پرت کے آئے ہجے گھر وڑے نہیں, تو مگرے اتنا چلے گئے بھی واپس آ جاؤ بندے دے پت بن کے. چنگی گل ہے, نہیں اتنے چین نال نہیں کسی نے بہن دینا. بہت سارے گبرو آ گئے, کچھ ہور تیار ہو گئے. کھیتر گرو کلگیدر پاتشاہ جی چمکور دی گڑی دا تیاگ کر کے جدو اگے نکلے, پچھلے پیر بن کے گئے. رستے وچ انیکاں سنکٹ سہنے پئے, کوٹ پورے چلے گئے. تو پورے نو کیا سانو رہن واسطے جگہ دے, پتوں تو گرو جی نال پیار رکھتا پر دلوں بڑا ڈرتا ہے کہ میں اپنی موت آپ کیوں سے ہڑا. گرو جی نے کیا علاقے دا تو بھیتی ہے, سانو ساری خبر سو دس. کہ دستا مہاراج نال آدمی بھی دا. سدگرو پاتشاہ منجنا مارتے مارتے انیکاں کونتر کرتے کرتے جس ویلے خدرانی دی ٹاپ دے کنڈے جا پجے, جتھے اج مختصر دی دھرتی ہے, بڑا سندر گردوارا ہے, سروور ہن, ایتھے سدگرو جی نے ڈیرا لا دتا. ادھر گرو پاتشاہ جی دی بھال وچ مگر مگر بھی فوجاں جا رہی ہیں، فوج پورا کٹ دے ہن کہ کتنے گرو جی ہیں، صرف 5000 فوج دا دستا گرو جی کی بھال اگے ودیا جا رہا ہے۔ ادھر چالیاں سنگھاں دا جتھا گرو کلگیندر پاتشاہ دی بھال وچ مگر مگر ہے، جیوں جیوں پتا لگا تیوں تیوں اگے ودے، چلدے چلدے جتھےدار بھائی ماہ سنگھ جی اپنی سرپرستی ہیٹھاں ایک تکڑا جتھا لے کے، جس دی گنتی اتہاسکاراں نے 40 لکھی ہے، کلگیتر پادشاہ دے چرناں وچ پج کے بداوا پڑواونا چاہندا ہے تے ہوئی بھل دی کھما لوڑدا ہے۔ اجے چرناں وچ نہیں سی پہنچے، لاگے چلے گئے سن، ویکھیا کی ٹڈی دل دی طرح فوجاں چڑیاں آ رہی ہیں، سوچیا منا گرو جی نوں پھر مل لواں گے، معافی مڑ کے منگ لواں گے، جس کام واسطے آئے ہیں وہ کام پہلا کر لیے، یہ جڑے جروانے گرو پادشاہ تے حملہ ور ہو کے آ رہے پہلا انہوں روک لیا جائے، کریرا تے جھنڈا تے لمے لمے چادرے کشہرے پی گئے، ایسے مورچے بندی کر لی ان سنگھ نے، 5-5 سنگھ باہر نکل کے لڑاں گے، فوج کا مقابلہ کریں گے، روکاں گے، انہیں سدگرو پاتشاہ جی آس ہے تا کریں گے، نہیں تو اپنا آپ سے بچا کے اگاں نکل جان گے نا۔ ادھر پوچھدے ہاں پچھاندے ہاں پتا کردے ہاں کراؤندے ہاں، چلدیاں چلدیاں جس ویلے ٹڈی دل آ کے کی ویکھدا کیا، لمے لمے چادرے پائے ہوئے نے، کشہرے پائے ہوئے نے، اے گرو پادشاہ دا ڈیرا اتنے ہلا بول دئیے، انہیں سدگرو نوں پکڑ لئیے جاں ختم کر دئیے۔ جس ویلے ہلا بولن دی نیت نال نال اے بھی بچاریا فوج نے بھی پانی بھی لاگے بنے چاہیے، ڈھاپ تے اپنا قبضہ کر لواں گے، پانی دے کنارے پج جاواں گے۔ ادھر اکلوڈی ہو کے سنگھ نے کیا ایک بار کل مرنا، 5-5 باہر نکلو، پنجاں دا جتھا باہر نکلیا، آئی فوج نو روکیا، آپس میں جنگ جد ہون لگا، کمسان دا جنگ کر کے چوکھا سما فوج نو روک کے 5 سنگھ شہید ہو گئے، پھر پنجاں دا جتھا نکلیا، پھر 8 دا جتھا نکلیا، جس ویلے روکیا کلگیتر پادشاہ جی نو پتا لگا، اچے ٹلے تے بیٹھ کے سدگرو جی ٹبی تے بیٹھ کے نظارہ ویکھ رہے ہیں، کدے کدے اپنے سیوکاں دی سہایتا واسطے تیر بھیج دیندے ہیں، جنگ ہو رہا ہے، دولی فوج لڑ رہی ہے، اتہاس وچ لکھیا بھی 2000 گرو کے سنگھاں نے آئے ہوئے ورودیاں نو ختم کر دیتا، ایویں گنتی دے سنگھ ہی رہ گئے، رہ کی گئے سارے فٹر ہوئے ہوئے نے، کسے نو سا آتا کسے نو نہیں آتا، خون گرم ہے۔ ادھر فوج نے یتن کیتا بھی ہن تے کنارے تے پجے ہاں، جنگ لڑو، قبضہ کر لو ڈھاب تے، ہور جنگ تیز ہویا، 40 دے 40 سنگھ میدانے جنگ وچ جروانیاں نال جوج جوج کے، ایک ایک سنگھ اپنے سر تے بدن تے چھاتی وچ کئی کئی پٹ کھا کے سدا دی نیند گرو کلگیتر پاتشاہ دے چرناں وچ براد گیا، فوج نے ڈھاب تے آ کے قبضہ کر لیا، پر ویکھیا کہ ڈھاب سکی ہوئی ہے، پانی دی گھٹ نہیں، بڑے حیران ہوئے کہ ہن کی بنے، اور دس پوریا بھی پانی اگاں کنی کی دور ہے تے پچھاں کنی کی دور ہے، کہندا جے اگاں جاؤ گے تے 30 کوہاں تے پانی ملو گا، جے پچھاں فوج ہٹو تے 10 کوہاں تے پانی ہے، سوچدے پھر پچھاں ہی ہٹ چلیے، اگاں کی جانا، کئی سہت دے کئی مر گئے، کئی کرلاؤندے ہوئے سورمے وچے چھڑ کے باقی بچی فوج دوا دو پچھاں پرتی، ਦਸਾਂ ਖੂਹਾਂ ਤੇ ਜਾ ਕੇ ਡੇਰਾ ਲਾਇਆ ਤੇ ਮਨ ਵਿੱਚ ਇਹ ਵੀ ਖਿਆਲ ਕਈਆਂ ਨੇ ਕਰ ਲਿਆ ਵੀ ਹੁਣ ਏਦਾਂ ਜਾਪਦਾ ਵੀ ਗੁਰੂ ਜਿਉਂਦਾ ਨਹੀਂ ਰਿਹਾ, ਖਤਮ ਕਰ ਆਏ। ਪਰ ਇੰਨੀ ਹਿੰਮਤ ਨਹੀਂ ਪਈ ਵੀ ਲਾਸ਼ਾਂ ਸਾਂਭ ਲਈਏ। ਜਿਸ ਵੇਲੇ ਪਿਛਾਂ ਹਟ ਗਏ, ਇੱਧਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਦੇ ਸੇਵਕਾਂ ਨੂੰ ਪ੍ਰੇਰਿਆ। 21 ਵਿਸਾਖ 1762 ਦੀ ਇਹ ਕਥਾ ਹੈ। ਜਿਸ ਵੇਲੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਵੇਖਿਆ ਆਪਣੇ ਲਾਲਾ ਨੂੰ, ਕੋਈ ਮੁੱਧਾ, ਕੋਈ ਸਿੱਧਾ, ਕੋਈ ਪੁੱਠਾ, ਕੋਈ ਕਿਵੇਂ ਪਿਆ ਹੋਇਆ, ਮਾਸ਼ੀ ਨੂੰ ਨਾਲ ਲਿਆ, ਜਲ ਦੀ ਮਸ਼ਕ ਚੁੱਕੀ, ਨਾਲ ਸੇਵਕਾਂ ਨੂੰ ਲਿਆ, ਚਲੋ ਵੀ ਆਪਣੇ ਲਾਲਾ ਦਾ ਹੁਣ ਆਪਾਂ ਸਤਿਕਾਰ ਕਰਨਾ ਤੇ ਦਵਾ ਦਵ ਕਰੋ, ਸਾਰੇ ਸਿੰਘਾਂ ਦੇ ਸਰੀਰ ਚੁਣ ਕੇ ਕੱਢ ਲਓ। ਆ ਕੇ ਵੇਖਿਆ ਕਿ ਭਾਈ ਭਾਗ ਸਿੰਘ ਦਾ ਸਰੀਰ ਪਿਆ ਹੋਇਆ ਹੈ। ਕਲਗੀਧਰ ਪਾਤਸ਼ਾਹ ਜੀ ਨੇ 5000 ਦੀ ਪਦਵੀ ਦਿੱਤੀ ਗੁਰੂ ਕੇ ਸਿੱਖ ਨੂੰ, ਅਗਾਂਹ ਵਧੇ ਨਾਲ ਭਾਈ ਦਲਵਾਨ ਸਿੰਘ, ਉਸ ਤੋਂ ਅੱਗੇ ਮਾਨ ਸਿੰਘ। ਮਾਨ ਸਿੰਘ ਨੂੰ ਸਤਿਗੁਰੂ ਜੀ ਨੇ ਵਰ ਦਿੱਤਾ ਕਸ਼ਮੀਰ ਦਾ ਰਾਜਾ ਬਣਾ ਦਿੱਤਾ। ਭਾਈ ਕਰਭਾਰਾ ਸਿੰਘ ਤੇ ਸਰਦਾਰ ਪ੍ਰਧਾਨ ਸਿੰਘ ਨੂੰ 20,000 ਦੀ ਪਦਵੀ ਦਿੱਤੀ। ਭਾਈ ਦਰਬਾਰਾ ਸਿੰਘ ਤੇ ਭਾਈ ਦਿਆਲ ਸਿੰਘ, ਭਾਈ ਦੇਨਿਆਲ ਸਿੰਘ ਤੇ ਭਾਈ ਖੁਸ਼ਾਲ ਸਿੰਘ, ਇਹ ਚਾਰੇ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਵੰਸ਼ ਵਿੱਚੋਂ ਬਾਬੇ ਮੋਹਰੀ ਦੀ ਸੰਤਾਨ ਖੁਸ਼ਹਾਲ ਰਾਏ ਦੇ ਪੁੱਤਰ ਸਨ, ਜਿਹੜੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਲੜੇ ਅਤੇ ਸ਼ਹੀਦ ਹੋਏ। ਇਹਨਾਂ ਜਵਾਂ ਨੂੰ 30,000 ਦੀ ਪਦਵੀ ਦੇ ਕੇ ਗੁਰਦੇਵ ਅੱਗੇ ਵਧੇ ਤੇ ਭਾਈ ਗੰਡਾ ਸਿੰਘ, ਸੁਮੇਰ ਸਿੰਘ, ਸੰਘਾ ਸਿੰਘ ਤੇ ਸੁਹੇਲ ਸਿੰਘ ਦੇ ਮ੍ਰਿਤਕ ਸਰੀਰ ਸਕੇ। ਗੁਰਦੇਵ ਮਹਾਰਾਜ ਜੀ ਨੇ ਇਹਨਾਂ ਨੂੰ 40,000 ਦੀ ਪਦਵੀ ਦਿੱਤੀ। ਅਗਾਂਹ ਵੇਖਿਆ ਭਾਈ ਚੰਬਾ ਸਿੰਘ ਵਰ ਦਿੱਤਾ ਲਾਹੌਰ ਦਾ ਸੂਬੇਦਾਰ, ਭਾਈ ਗੰਗਾ ਸਿੰਘ ਬੰਦਰ ਸੂਰਤ ਦਾ ਬਾਦਸ਼ਾਹ, ਭਾਈ ਕਬੀਰ ਸਿੰਘ ਤੇ ਸੁਲਤਾਨ ਸਿੰਘ ਫਰਬਾਬਾਦ ਦੀ ਸੂਬੇਦਾਰੀ, ਭਾਈ ਮਈਆ ਸਿੰਘ ਨੂੰ 50,000, ਭਾਈ ਮੱਸਾ ਸਿੰਘ ਨੂੰ ਕੰਧਾਰ ਦਾ ਰਾਜ, ਭਾਈ ਸਰਜਾ ਸਿੰਘ ਨੂੰ 50,000 ਦਾ ਲੰਗਰ ਦੇ ਕੇ ਗੁਰਦੇਵ ਅੱਗੇ ਵਧੇ ਤੇ ਭਾਈ ਸਾਧੂ ਸਿੰਘ ਪਿਆ ਲਿਆ ਸਕਿਆ, ਇਹਨੂੰ ਮੁਲਤਾਨ ਦਾ ਰਾਜਾ ਬਣਾ ਦਿੱਤਾ। ਭਾਈ ਗੁਲਾਬ ਸਿੰਘ, ਹਰਸਾ ਸਿੰਘ, ਇਹਨਾਂ ਨੂੰ 25,000 ਦੀ ਪਦਵੀ ਦਿੱਤੀ। ਭਾਈ ਸੰਗਤ ਸਿੰਘ ਤੇ ਭਾਈ ਹਰੀ ਸਿੰਘ, ਭਾਈ ਸੰਗਤ ਸਿੰਘ ਨੂੰ ਦਿੱਲੀ ਦਾ ਬਾਦਸ਼ਾਹ, ਭਾਈ ਧੰਨਾ ਸਿੰਘ ਨੂੰ ਮੈਨ ਦੁਆਬੇ ਦੀ ਮਾਲਕੀ, ਭਾਈ ਕਾਨ ਸਿੰਘ ਨੂੰ ਸਰਹੰਦ ਦੀ ਸਰਦਾਰੀ, ਭਾਈ ਕੀਰਤ ਸਿੰਘ ਨੂੰ ਵਿਵੇਕ ਦੀ ਪਦਵੀ, ਭਾਈ ਲਛਮਣ ਸਿੰਘ ਨੂੰ, ਭਾਈ ਬੁੱਢਾ ਸਿੰਘ ਨੂੰ ਪਰਬਤਾਂ ਦਾ ਰਾਜ, ਕੇਸ਼ਵ ਸਿੰਘ ਤੇ ਜਾਦਵ ਸਿੰਘ ਨੂੰ ਪਿਸ਼ਾਵਰ ਦੇ ਹੁਕਮਰਾਨ ਥਾਪਿਆ, ਜੋਗਾ ਸਿੰਘ ਨੂੰ ਰੂਮ ਸ਼ਾਹ ਦਾ ਸ਼ਾਹ, ਭਾਈ ਸੋਭਾ ਸਿੰਘ, ਭਾਈ ਭੰਗਾ ਸਿੰਘ, ਸੋਭਾ ਸਿੰਘ, ਭੰਗਾ ਸਿੰਘ, ਜੋਗਾ ਸਿੰਘ, ਧਰਮ ਸਿੰਘ, ਤਿੰਨੇ ਇਕੱਠੇ ਪੈ ਵੇਖੇ। ਭੰਗਾ ਸਿੰਘ ਨੂੰ ਈਰਾਨ ਦਾ ਬਾਦਸ਼ਾਹ, ਜੋਗਾ ਸਿੰਘ ਨੂੰ ਕਾਂਸੀ ਦਾ ਰਾਜਾ, ਧਰਮ ਸਿੰਘ ਨੂੰ ਬਲਕ ਬੁਖਾਰੇ ਦੀ ਸਰਦਾਰੀ, ਭਾਈ ਕਰਮ ਸਿੰਘ ਨੂੰ ਮੱਕੇ ਮਦੀਨੇ ਦਾ ਰਾਜ, ਭਾਈ ਕਾਲਾ ਸਿੰਘ ਨੂੰ ਤੁਰਕੀ ਦਾ ਤਖ਼ਤ। ਜਿਸ ਵੇਲੇ ਅਗਾਂਹ ਵਧੇ ਗੁਰਦੇਵ ਤੇ ਕੀ ਵੇਖਦੇ, ਭਾਈ ਮਾਹ ਸਿੰਘ ਪਿਆ ਹੋਇਆ। ਕਲਗੀਧਰ ਪਾਤਸ਼ਾਹ ਜੀ ਬੈਠ ਕੇ ਇਸਦਾ ਸੀਸ ਚੁੱਕਿਆ, ਗੋਦੀ ਵਿੱਚ ਲਿਆ, ਮੂੰਹ ਚ ਘੁੱਟ ਪਾਣੀ ਪਾਇਆ, ਜਾਪਿਆ ਕਿ ਸਵਾਸ ਹਨ, ਜਿਨ੍ਹਾਂ ਦੇ ਸਵਾਸ ਨਿਕਲ ਕੇ ਪਤਾ ਲੱਗ ਹੀ ਗਿਆ। ਜਦੋਂ ਘੁੱਟ ਪਾਣੀ ਦਾ ਪਾਇਆ ਤੇ ਪਾਣੀ